जप सतनाम 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 जी वाहे ਇਕਾਗਰ ਕਰੀਏ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸਤਿਗੁਰਾਂ ਦੇ ਸਤਿਕਾਰ ਨੂੰ ਪ੍ਰਮੁੱਖ ਰੱਖਦਿਆਂ ਮਹਾਂਪੁਰਸ਼ਾਂ ਨੇ ਇੱਕ ਪ੍ਰਪਾਟੀ ਕਾਇਮ ਕੀਤੀ ਹੈ ਕਿ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੋ ਵੀ ਨਮਸਕਾਰ ਕਰਨੀ ਹੈ, ਜੋ ਵੀ ਤੁਸੀਂ ਮਾਇਆ ਇਤਿਹਾਸਿਕ ਭੇਟ ਕਰਨੀ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਨਮਸਕਾਰ ਕਰੋ, ਕਿਉਂਕਿ ਇਹ ਸੰਪਰਦਾ ਵੱਲੋਂ ਇਹ ਅਸੂਲ ਬਣਾਇਆ ਗਿਆ ਹੈ। ਸੋ ਇਸ ਕਰਕੇ ਤੁਹਾਡੇ ਅੰਦਰ ਗੁਰ ਸ਼ਬਦ ਦਾ ਸਤਿਕਾਰ ਹੈ, ਸ਼ਬਦ ਭੇਟ ਕਰਦੇ ਹੋ। ਸੋ ਗੁਰੂ ਸ਼ਬਦ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਤਿਕਾਰ ਨੂੰ ਪ੍ਰਮੁੱਖ ਰੱਖਦਿਆਂ ਹੋਇਆ ਨਮਸਕਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਕਰੋ। ਆਓ ਧਿਆਨ ਦਿਓ, ਸਤਸੰਗ ਦੇ ਵਿੱਚ ਆਪਾਂ ਜੁੜਨਾ ਹੈ। ਸਤ ਸੰਗਤ ਕੈਸੀ ਜਾਣੀ, ਉਹਦੀ ਨਿਸ਼ਾਨੀ ਕੀ ਹੈ? ਜਿੱਥੇ ਇੱਕੋ ਨਾਮ ਵਿਖਾਣੀ, ਜਿੱਥੇ ਕੇਵਲ ਤੇ ਕੇਵਲ ਨਾਮ ਦੀ ਵਿਆਖਿਆ ਹੈ, ਉਹ ਸਤਸੰਗ। ਤੁਸੀਂ ਬਹੁਤ ਹੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਇੱਥੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਆਏ ਹੋ, ਆਓ ਰਲ ਮਿਲ ਕੇ ਸਤਸੰਗਤ ਕਰੀਏ। ਸਤਸੰਗਤ ਦੇ ਵਿੱਚ ਹਰ ਕੋਈ ਨਹੀਂ ਆ ਸਕਦਾ, ਤੁਹਾਡੇ ਬਹੁਤ ਹੀ ਉੱਤਮ ਕਰਮ ਹਨ ਕਿ ਸਤਸੰਗ ਦੇ ਵਿੱਚ ਤੁਸੀਂ ਚੱਲ ਕੇ ਆਏ। ਬਹੁਤ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ, ਆਪਣੇ ਬੰਧਨਾਂ ਤੋਂ ਦੂਰ ਇਸ ਵਿਦੇਸ਼ ਦੇ ਵਿੱਚ, ਜਿਹਦੇ ਤੁਸੀਂ ਪਾਤਸ਼ਾਹ ਜੀ ਦੀ ਰਹਿਮਤ ਬਦੌਲਤ ਕਿਰਤ ਲੈ ਕੇ ਆਈ ਹੈ। ਨੱਕ ਨੱਕ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ। ਇੱਥੇ ਫਿਰ ਵੀ ਬਹੁਤ ਵੱਡੀ ਬਖਸ਼ਿਸ਼ ਹੈ ਕਿ ਤੁਸੀਂ ਸਤਸੰਗ ਨਾਲ ਜੁੜੇ ਹੋ, ਨਾਮ ਨਾਲ ਜੁੜੇ ਹੋ। ਔਰ ਸ਼ਬਦ ਪੜਿਆ ਹੈ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਿ ਸਿਮਰਨ ਦੇ ਵਿੱਚ ਸੁਖ ਹੈ, ਸ਼ਾਂਤੀ ਹੈ। ਅੱਜ ਦੇਖ ਰਹੇ ਹਾਂ ਕਿ ਅਸੀਂ ਸਾਰੇ ਸੁਖ ਵਾਸਤੇ ਕਰਮ ਕਰਦੇ, ਪਰ ਉਹ ਸੁਖ ਮੰਗਤ ਦੁੱਖ ਆਗੇ ਆਵੇ। ਸੁਖ ਦੇ ਸਾਧਨ ਇੱਥੇ ਤਾਂ ਬਹੁਤ ਹਨ, ਪਰ ਸੁਖ ਦੇ ਵਿੱਚ ਸੁਖ ਨਹੀਂ, ਉਹਦੇ ਪਿੱਛੇ ਬਹੁਤ ਵੱਡਾ ਦੁੱਖ ਹੈ। ਪਾਤਸ਼ਾਹ ਜੀ ਦੇ ਪੁੱਛ ਕੇ ਵੇਖੋ ਕਿ ਜੇ ਸੁਖ ਹੈ, ਸੁਖ ਤਾਂ ਨਾਮ ਦੇ ਵਿੱਚ ਹੈ, ਨਾਮ ਸਾਰਿਆਂ ਦੇ ਅੰਦਰ ਹੈ। ਅੱਜ ਅਸੀਂ ਇਸ ਨਾਮ ਨੂੰ ਲੈਣ ਵਾਸਤੇ ਤਰਲੇ ਕਰਦੇ ਹਾਂ, ਕੋਈ ਕਿਤੇ ਕਹਿੰਦਾ ਕਿ ਉੱਥੇ ਮਿਲਦਾ, ਨਹੀਂ ਮਿਲਦਾ। ਮਿਲਦਾ ਕਿੱਥੇ ਹੈ? ਮਿਲਦਾ ਹੈ ਇਸ ਸਰੀਰ ਦੇ ਵਿੱਚੋਂ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਕਿਉਂਕਿ ਨਾਮ ਇਸ ਸਰੀਰ ਦੇ ਵਿੱਚ ਹੈ ਤੇ ਨਾਲ ਨਿਸ਼ਾਨੀ ਵੀ ਦੱਸ ਦਿੱਤੀ ਹੈ ਕਿ ਸੁਨ ਸਮਾਦ ਅਨਹਦ ਤਹਿਨਾ ਕਹਿ ਨਾ ਜਾਈ ਅਜਦ ਵਿਸਮਾਦ। ਇਸ ਕਰਕੇ ਕਿਸੇ ਨੂੰ ਨਾਮ ਕੋਈ ਨਹੀਂ ਦੇ ਸਕਦਾ। ਨਾਮ ਤਾਂ ਸਾਰਿਆਂ ਦੇ ਅੰਦਰ ਹੈ, ਕੀ ਕੋਈ ਚੰਗਾ ਕੀ ਬੁਰਾ ਕੀ ਜੋ ਵੀ ਹੈ, ਸਾਰਿਆਂ ਦੇ ਅੰਦਰ ਨਾਮ ਦਾ ਨਿਵਾਸ ਹੈ। ਪਰ ਉਸ ਨਾਮ ਤੱਕ ਪਹੁੰਚਣ ਵਾਸਤੇ ਸਤਸੰਗ ਦੀ ਜ਼ਰੂਰਤ ਹੈ। ਸਤਸੰਗ ਦੇ ਵਿੱਚ ਪਤਾ ਲੱਗਦਾ ਹੈ ਕਿ ਕਿਵੇਂ ਗੁਰਮੰਤਰ ਦਾ ਅਭਿਆਸ ਕਰਨਾ। ਬਾਹਰੋਂ ਗੁਰੂ ਮੰਤਰ ਦਿੰਦੇ ਨੇ, ਸਾਡੇ ਇਸ ਘਰ ਦੇ ਵਿੱਚ ਬਹੁਤ ਸਿਖਾਇਆ ਮੰਤਰ, ਕਲਯੁਗ ਨਾਨਕ ਨਾਮ ਸਿਖਾਲਾ ਇੱਕ ਸਾਧਨ ਹੈ। ਗੁਰਮੰਤਰ ਪੰਜ ਪਿਆਰੇ ਮੂਲ ਮੰਤਰ ਅੰਮ੍ਰਿਤ ਕੌਣ ਸਮਿੰਦਰ ਕਰਵਾਉਂਦੇ ਹਨ ਤੇ ਉਸਦੀ ਕਮਾਈ ਕਿਵੇਂ ਕਰਨੀ ਹੈ? ਅਭਿਆਸੀ ਪੁਰਸ਼ ਸਤਸੰਗ ਦੇ ਵਿੱਚ ਬੈਠੇ ਹਨ ਤੇ ਉਹ ਅਭਿਆਸ ਸਤਸੰਗ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਕਰਦੇ ਨੇ। ਗੁਰਮੰਤਰ ਦਾ ਅਭਿਆਸ ਕਰਕੇ ਨਾਮ ਤੱਕ ਰਸਵਾਈ ਹੋ ਜਾਂਦੀ ਹੈ। ਨਾਮ ਦੇ ਵਿੱਚ ਜਦੋਂ ਅਭੇਦਤਾ ਹੋ ਗਈ, ਨਾਮ ਦੇ ਵਿੱਚ ਸ਼ਾਂਤੀ ਹੈ। ਨਹੀਂ ਤਾਂ ਅੱਜ ਸੰਸਾਰ ਦੀ ਹਾਲਤ ਕੀ ਹੈ? ਪਾਤਸ਼ਾਹ ਜੀ ਨੂੰ ਆਓ ਆਪਾਂ ਬੇਨਤੀ ਕਰੀਏ ਕਿ ਪਾਤਸ਼ਾਹ ਕਿਰਪਾ ਕਰੋ, ਸਾਡੇ ਤੇ ਰਹਿਮਤ ਕਰੋ। ਜਿੱਥੇ ਤੁਸੀਂ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਇੰਨੇ ਸੁੱਖ ਦੇ ਸਾਧਨ ਦਿੱਤੇ, ਉਹਦੇ ਇਹ ਸਤਸੰਗਤ ਮਿਲੀ ਹੈ, ਸਤਸੰਗਤ ਦੇ ਵਿੱਚ ਆਏ ਹਾਂ ਤੇ ਬਹੁਤ ਵੱਡਾ ਇਹ ਸ੍ਰੇਸ਼ਟ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ ਕਹੋ ਨਾਨਕ ਦਿਸ ਤੇ ਉਹ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣ। ਕਲਯੁਗ ਦਾ ਧਿਆਨ ਸਮਾਂ ਹੈ, ਇਸ ਦੇ ਵਿੱਚ ਸਤਸੰਗ ਮਿਲ ਜਾਣੀ ਇਹ ਸਾਡੇ ਸਾਰੇ ਦੇ ਚੰਗੇ ਭਾਗਾਂ ਦੀ ਨਿਸ਼ਾਨੀ। ਨਹੀਂ ਤਾਂ ਅੱਜ ਸੰਸਾਰ ਦੀ ਹਾਲਤ ਕੀ ਹੈ? ਸੰਸਾਰ ਰੋਗੀ ਨਾਮ ਦਾਰੂ ਮੈਲ ਲਾ ਕੇ ਸੱਚ ਬਿਨਾ ਸੰਸਾਰ ਦੇ ਵਿੱਚ ਦੇਖੋ ਜੋ ਜੋ ਦਿਸਦਾ ਸੋ ਸੋ ਰੋਗੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਜਿਸ ਨੂੰ ਵੀ ਵੇਖੋ ਚਿੰਤਤ ਹੀ ਦਿਸੈ ਸਭ ਕੋਏ, ਚੇਤਾ ਇਹ ਤਹੀਂ ਸੁਖ ਹੋਏ। ਮਸਤਕ ਤੋਂ ਚਿੰਤਾ ਦੇ ਨਿਸ਼ਾਨ ਦੇਖੇ ਜਾ ਸਕਦੇ ਨੇ, ਕਿਉਂਕਿ ਚਿੰਤਨ ਨਹੀਂ ਕਰਦੇ। ਚਿੰਤਾ ਛੱਡ ਅਚਿੰਤ ਰਹੋ। ਪਰ ਇਹ ਕਿਵੇਂ ਰਹਿ ਸਕਦੇ ਹਾਂ ਜੇ ਨਾਮ ਨਾਲ ਜੁੜੀਏ? ਨਾਮ ਕਿਵੇਂ ਜਪਣਾ ਹੈ? ਇਸ ਅਭਿਆਸੀ ਜਿਹੜੇ ਗੁਰਮੁਖ ਪਿਆਰੇ ਹਨ ਉਹਨਾਂ ਦੀ ਸੰਗਤ ਦੇ ਵਿੱਚ ਇਹਦੀਆਂ ਯੁਕਤੀਆਂ ਉਕਤੀਆਂ ਮਿਲਦੀਆਂ ਹਨ। ਨਾਮ ਤੋਂ ਬਗੈਰ ਸੰਸਾਰ ਦੀ ਹਾਲਾਤ ਪਾਤਸ਼ਾਹ ਜੀ ਐਸੀ ਦੱਸਦੇ ਹਨ, ਉਹ ਦੁਖੀਆਂ ਸਭ ਸੰਸਾਰ ਨਾਨਕ ਦੁਖੀਆਂ 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 ਸੰਸਾਰ
ਨਾਮ ਦੇ ਪ੍ਰਵੇਸ਼ ਨਹੀਂ ਕਰ ਸਕਦੇ।
ਜੇ ਕਾਮਨ ਨਰਕ ਵਿਸਰਾਮ ਅੰਤ ਜੋਨੀ ਪਰਮਾਵਣੇ ਉਸ ਨੂੰ ਇਹ ਦੋਸ਼ ਲੱਗਿਆ ਕਿਉਂਕਿ ਇਹਦਾ ਬਹੁਤ ਵੱਡਾ ਦੋਸ਼ ਗੁਰਬਾਣੀ ਦੱਸਦੀ ਹੈ। ਉਸ ਇਨਸਾਨ ਦੇ ਹਾਲਾਤ ਐਸੇ ਦੱਸਦੀ ਹੈ ਕਿ ਜਿਹੜਾ ਇਸ ਤਰ੍ਹਾਂ ਦੇ ਨਾਲ ਕੰਮ ਕਰਦਾ ਹੈ ਉਹਦੇ ਹਾਲਾਤ ਜਿਵੇਂ ਸਿੰਬਲ ਫੁੱਲ ਦੇ ਵਿੱਚ ਸਿੰਬਲ ਫਲ ਦੇ ਵਿੱਚ ਸੋਤਾ ਚੁੰਝ ਮਾਰਦਾ ਹੈ ਉਹਦੇ ਵਿੱਚ ਜਿਹੜੀ ਰੂਹ ਹੁੰਦੀ ਹੈ ਉਹਦੇ ਗਲਤ ਫਸ ਜਾਂਦੇ ਹੈ ਤੇ ਉੱਥੇ ਤੜਪ ਕੇ ਮਰ ਜਾਂਦਾ ਹੈ। ਇਸ ਕਰਕੇ ਇਹਦਾ ਬਹੁਤ ਦੋਸ਼ ਲੱਗਦਾ ਹੈ ਕਿਉਂਕਿ ਇਹਦੇ ਜਿਹੜੇ ਸਵਾਸਾਂ ਦੀ ਪੂੰਜੀ ਅਮੋਲਕ ਪੂੰਜੀ ਮਿਲੀ ਹੈ ਇਹ ਨਸ਼ਟ ਹੋ ਜਾਂਦੀ ਹੈ ਤੇ ਇਹਦੀ ਰਫਤਾਰ ਕਿੰਨੀ ਤੇਜ਼ ਹੋ ਜਾਂਦੀ ਜਦ 18 ਬੈਸ 12 ਖੁਦ 24 ਰਾਤ ਗੁੱਸੇ ਵਿੱਚ ਬੱਤੀ ਤੇ ਇਸ ਕੰਮ ਵਿੱਚ ਕਹਾਂ ਸਵਾਦ ਲੰਘ ਜਾਂਦੇ ਬੜੀ ਅਮੋਲਕ ਪੂੰਜੀ ਹੈ ਤੇ ਕਿੰਨਾ ਸਵਾਸਾਂ ਦਾ ਨੁਕਸਾਨ ਇਹਦੇ ਵਿੱਚ ਪੈ ਕੇ ਹੋ ਜਾਂਦਾ ਹੈ। ਜਦੋਂ ਵੀ ਗੁੱਸਾ ਆਵੇ ਜਾਏ ਸਰੀਰ ਦੇ ਵਾਸਨਾਵਾਂ ਪ੍ਰਵੇਸ਼ ਕਰਦੀਆਂ ਨੇ ਜਾਗਦੀਆਂ ਹਨ ਉਸ ਸਮੇਂ ਇਸ ਮੰਤਰ ਨੂੰ ਸਵਾਸ ਦੇ ਨਾਲ ਕਰੋ ਇਹ ਸਾਰੀਆਂ ਵਾਸਨਾਵਾਂ ਸ਼ਾਂਤ ਹੋ ਜਾਂਦੀਆਂ ਨੇ ਨਾਮ ਚੱਲ ਪੈਂਦਾ ਹੈ ਕਿੰਨਾ ਕਲਪ ਨਾਮ ਕਮਾਮ ਸਖਾਲਾ ਸਖੈਨ ਮੰਤਰ ਹੈ ਸਵਾਸ ਅੰਦਰ ਨੂੰ ਜਾਂਦਾ ਵਾਹੇ ਬਾਹਰ ਨੂੰ ਸਵਾਸ ਜਾਂਦਾ ਹੈ ਗੁਰੂ ਸਾਫ ਸਵਾਸ ਦੇ ਨਾਲ ਜੇ ਇਹਦਾ ਜਾਪ ਕਰ ਲੋ ਤਾਂ ਆ ਜਿੰਨੇ ਖਤਰਨਾਕ ਇਹ ਰੋਗ ਹਨ ਇਹ ਸਾਰੇ ਦੂਰ ਹੋ ਜਾਣਗੇ ਕਿਉਂਕਿ ਸਾਰੇ ਸਰੀਰਾਂ ਦੇ ਵਿੱਚ ਨਾਮ ਦੀ ਦਵਾਈ ਸਹੀ ਹੈ ਪਰ ਇਹ ਯੋਗ ਤੋਂ ਬਿਨਾਂ ਪਤਾ ਨਹੀਂ ਲੱਗਦਾ ਹਰ ਔਖ ਪਦ ਘੱਟ ਹੈ ਸਾਰੇ ਗੁਰਪੂਰੇ ਸੰਗ ਦੇ ਤਨਾ ਬਣਾਏ ਗੁਰਪੂਰੇ ਸੰਗਮ ਕਰ ਸੇਵਾ ਨਾਥ ਤੋ ਫਿਰ ਤੂੰ ਨੱਚਿਆ ਜੇ ਯੁਗ ਦੇ ਅਨੁਸਾਰ ਸਵਾਸ ਦੇ ਨਾਲ ਇਸ ਮੰਤਰ ਦਾ ਰਿਆਜ਼ ਕਰ ਲਿਆ ਜਾਵੇ ਫਿਰ ਜੋ ਵੀ ਦੁੱਖ ਰੋਗ ਸੰਤਾਪ ਹਨ ਸਾਰੇ ਹੀ ਉਤਰ ਜਾਣਗੇ ਨਹੀਂ ਤਾਂ ਇਹਨਾਂ ਕੰਮਾਂ ਦੇ ਵਿੱਚ ਇਨਸਾਨ ਦੁਖੀ ਹੁੰਦਾ ਹੈ ਰੋਂਦਾ ਹੈ ਤੇ ਸ਼ਬਦ ਦੇ ਵਿੱਚ ਸਤਿਗੁਰ ਜੀ ਦੱਸਦੇ ਨੇ ਕਿਉਂਕਿ ਕਰਮ ਦਾ ਪ੍ਰਤੀਕਰਮ ਹੈ ਐਕਸ਼ਨ ਦਾ ਰਿਐਕਸ਼ਨ ਹੈ ਜੇ ਉਹਦਾ ਨਹੀਂ ਕੋਈ ਕਰਮ ਕਰਦਾ ਹੈ ਉਹਦਾ ਫਲ ਮਿਲਦਾ ਹੈ ਹੁਣ ਤੁਸੀਂ ਸਤਸੰਗ ਕਰ ਰਹੇ ਹੋ ਜਿੰਨਾ ਵੱਡਾ ਇਹ ਪ੍ਰੇਸ਼ ਕਰਨ ਹੈ ਨਾਮ ਨਾਲ ਜੁੜਨ ਦਾ ਅਵਸਰ ਪ੍ਰਾਪਤ ਹੋ ਰਿਹਾ ਹੈ ਤੇ ਜੇ ਇਸ ਨਾਲ ਜੁੜ ਜਾ ਲਿਆ ਜਾਵੇ ਨਾਮ ਦੇ ਸੁੱਖ ਹੈ ਨਾਮ ਦੇ ਸ਼ਾਂਤੀ ਹੈ ਨਹੀਂ ਤਾਂ ਵੱਡੇ ਵੱਡੇ ਇਸ ਸੰਸਾਰ ਦੇ ਉੱਤੇ ਹੋਏ ਉਹਨਾਂ ਦੇ ਹਾਲਾਤ ਕੀ ਹੋਏ ਆਇਆ ਪਾਸ ਰਾਮ ਰੂਹੇ ਘਰ ਆਇਆ ਹਰੀ ਸਰੂਹੇ ਸਿੱਖਿਆ ਸਾਰੇ ਐਸੀ ਦਰਗਹਿ ਮਿਲੈ ਸਰਾਏ ਸਾਨੂੰ ਮਿਲੀ ਹੈ ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਸਾਰੀ ਗੀਤਾ ਦਾ ਸਾਰ ਹੈ ਸਾਰੀ ਰਮਾਇਣ ਦਾ ਸਾਰ ਹੈ ਇਹ ਤਤਕ ਗਿਆਨ ਹੈ ਕਿਉਂਕਿ ਕਰਮ ਦਾ ਪ੍ਰਤੀਕਰਮ ਇੱਥੇ ਦੱਸ ਰਹੇ ਹਨ ਜੇ ਉਹ ਸਰਾਵਣ ਨੇ ਐਸਾ ਕੰਮ ਕੀਤਾ ਤੇ ਉਸਦਾ ਫਲ ਕੀ ਹੋਇਆ ਲੰਕਾ ਕੱਢ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ ਇੰਨਾ ਵੱਡਾ ਰਾਵਣ ਜਿਸ ਦੇ ਬਾਰੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਚੰਦ ਸੋਧ ਜਾ ਕੇ ਤਪਤ ਹੋਈ ਮੈਂ ਦੰਦਰ ਜਾ ਕੇ ਕੱਪੜੇ ਧੋਏ ਅੱਜ ਤਾਂ ਇਹ ਸਾਇੰਸ ਨੇ ਸਿੱਧ ਕਰ ਦਿੱਤਾ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਐਸੀ ਅਸੁਰ ਸਿਸਟਮ ਦੇ ਨਾਲ ਸੂਰਜ ਦੀ ਉਸ ਰੋਸ਼ਨੀ ਦੇ ਨਾਲ ਖਾਣਾ ਬਣ ਜਾਂਦਾ ਹੈ ਐਸੀਆਂ ਮਸ਼ੀਨਾਂ ਹਨ ਕਿਵੇਂ ਕੱਪੜੇ ਧੋਏ ਜਾਂਦੇ ਨੇ ਇੰਨਾ ਵੱਡਾ ਉਹ ਸਾਇੰਸਦਾਨ ਸੀ ਜਿਸਨੇ ਕਾਲ ਦੇ ਪਾਵੇ ਨਾਲ ਬੰਨਿਆ ਸੀ ਕਿਵੇਂ ਬੰਨਿਆ ਸੀ ਉਹਨੂੰ ਪਤਾ ਲੱਗ ਗਿਆ ਜੋ ਹਿਸਾਬ ਕਿਤਾਬ ਦੇ ਨਾਲ ਕਿ ਮੇਰਾ ਅੰਤ ਰਾਮ ਚੰਦਰ ਜੀ ਤੋਂ ਹੋਣਾ ਹੈ ਰਾਮ ਚੰਦਰ ਜੀ ਅਜੇ ਸਰੀਰ ਤੌਰ ਤੇ ਨਹੀਂ ਸਨ ਆਏ ਉਸ ਨੇ ਦਸ਼ਰਥ ਨੂੰ ਕਿਡਨੈਪ ਕਰ ਲਿਆ ਤੇ ਸਮੁੰਦਰ ਵਿੱਚ ਰੋੜ ਦਿੱਤਾ ਤੇ ਜਿਸ ਸੰਦੂਕ ਦੇ ਉਸ ਨੂੰ ਪਾ ਕੇ ਰੋੜਿਆ ਤਾਲਾ ਲਾਇਆ ਉਹਦੀ ਚਾਬੀ ਆਪਣੇ ਬੈਡ ਨਾਲ ਪਾਵੀ ਨਾਲ ਬੰਨ ਲਈ ਤੇ ਨਿਸ਼ਚਿੰਤ ਹੋ ਗਿਆ ਕਿ ਹੁਣ ਰਾਮਚੰਦਰ ਜੀ ਦਾ ਜਨਮ ਕਿਵੇਂ ਹੋਵੇਗਾ ਕਿਉਂਕਿ ਜੈਸੇ ਮਾਂ ਪਿਤਾ ਬਿਨ ਬਾਲ ਨਾ ਹੋਈ ਪਰ ਹੋਇਆ ਕੀ ਜਿਵੇਂ ਅੱਜ ਦੀ ਸੱਚ ਦੱਸਦੀ ਹੈ ਕਿ ਡਾਕਟਰ ਮੱਛੀ ਨੇ ਉਸ ਸੰਦੂਕ ਨੂੰ ਕੰਢੇ ਦੇ ਉੱਤੇ ਲਾ ਦਿੱਤਾ ਮਛੇਰਿਆਂ ਨੇ ਸੰਦੂਕ ਦਾ ਤਾਲਾ ਤੋੜਿਆ ਵਿੱਚੋਂ ਦਸ਼ਰਥ ਜਿਉਂਦਾ ਨਿਕਲ ਆਇਆ ਤੇ ਇਧਰ ਰਾਵਣ ਪਾਵੇ ਦੇ ਨਾਲ ਉਸ ਲੋਕ ਦੇ ਕੀ ਨੂੰ ਚਾਬੀ ਨੂੰ ਬੰਨੀ ਬੈਠਾ ਏ ਕਿ ਮੈਂ ਤਰਤਾਲ ਨੂੰ ਪਾਵੇ ਨਾਲ ਬੰਨ ਲਿਆ ਪਰ ਹੋਇਆ ਕਿ ਉਹ ਮੂਰਖਾਂ ਦੀ ਪਦਵੀ ਪਾ ਗਿਆ ਪਾਂਡਵਾਂ ਦਾ ਇਤਿਹਾਸ ਤੁਸੀਂ ਜਾਣਦੇ ਹੋ ਜਨਮੇਜੇ ਜੀ ਬਾਰੇ ਦੱਸਿਆ ਏ ਕਿ ਰਾਜਾ ਜਨਮੇਜਾ ਦੇ ਮੱਤੇ ਵੱਲ ਵਿਆਪ ਪੜਾਇਆ ਦਿਨ ਦਰ ਜਗ ਅਠਾਰਾਂ ਘਾਏ ਕਿਰਤਨਾ ਸਕੇ ਚਲਾਇਆ ਉਹ ਕਰਮ ਨੂੰ ਨਾ ਮਿਟਾ ਸਕਿਆ। ਪਰ ਨਾਮ ਹੈ ਜੋ ਹਰ ਕਾ ਨਾਮ ਕਾਟੇ ਕੋਟ ਕਰਨ। ਨਾਮ ਇੱਕ ਸ਼ਕਤੀ ਹੈ, ਜਦੋਂ ਅਸੀਂ ਭਗਤੀ ਕਰਦੇ ਹਾਂ, ਵਾਹਿਗੁਰੂ ਗੁਰਮੰਤਰ ਦਾ ਜਾਪ ਵਾਰ ਵਾਰ ਕਰਦੇ ਹਾਂ, ਰੈਪੀਟੇਸ਼ਨ ਐਨਰਜੀ ਹੈ, ਫਿਰ ਇਹ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਨਹੀਂ ਤਾਂ ਰੋਣਾ ਪੈਂਦਾ ਹੈ। ਵੱਡੇ ਵੱਡੇ ਰੋਏ ਕਿ ਨਾਮ ਤੋਂ ਬਿਨਾ ਸਾਰਾ ਸੰਸਾਰ ਦੁਖੀ ਹੈ। ਅਸੀਂ ਸੋਚਦੇ ਹਾਂ ਕਿ ਦੁੱਖ ਨਹੀਂ ਹੈ, ਮੈਂ ਜਾਣਿਆ ਦੁੱਖ ਮੁਝਕੋ ਦੁੱਖ ਸਵਾਇਆ ਜਾਗੋ। ਇਸ ਪਾਤਸ਼ਾਹ ਕਹਿ ਰਹੇ ਨੇ ਕਿ ਸਾਰਾ ਸੰਸਾਰ ਹੀ ਦੁਖੀ ਹੈ, ਦੇਖਣ ਨੂੰ ਭਾਵੇਂ ਸੁੱਖ ਲੱਗਦੇ ਨੇ, ਸੁੰਦਰ ਤੇ ਅਨੇਕ ਸੁੱਖ ਰੰਗ ਭੋਗਣ ਪੂਰੇ ਮਨ ਇੱਥੇ ਸੁਖ ਮਾਨਤਾ ਕਿਸ ਨਾਹੀਂ ਬਸੂਰੇ ਗੈ ਮੋਇਆ ਚੰਦਨ ਪਸੰਦ ਲਾਲ ਮੋਤੀ ਹੀਰੇ ਤੂੰ ਕਵ ਜਿਤਨਾਵੇ ਸਾਹਿਬ ਕੀਤੇ ਤੇ ਬਿਨ ਹਰ ਨਾਮ ਮਥਾ ਜੇ ਸ਼ਾਂਤੀ ਹੈ ਨਾਮ ਦੇ ਸ਼ਾਂਤੀ ਹੈ, ਇੱਥੇ ਸਤਰਾਂ ਦੇ ਚਰਨਾਂ ਦੇ ਸ਼ਾਂਤੀ ਹੈ। ਅੱਜ ਅਸੀਂ ਵੇਖ ਰਹੇ ਹਾਂ ਕਿ ਸਾਰੇ ਚਿੰਤਤ ਹੀ ਦੇਸ਼ ਸਭ ਹੋਏ, ਚਿੰਤਾ ਦੇ ਗ੍ਰਸੇ ਹੋਏ ਨੇ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕੋਈ ਸਟ੍ਰੈਸ ਚੱਲ ਰਿਹਾ, ਕਿਸੇ ਨੂੰ ਸਟ੍ਰੇਨ ਹੈ, ਕਿਸੇ ਨੂੰ ਡਿਪਰੈਸ਼ਨ ਹੈ। ਇਹ ਪਦਾਰਥਾਂ ਦੇ ਵਿੱਚ ਸੁੱਖ ਨਹੀਂ, ਜੇ ਸੋਹਣੀ ਚੰਦਨ ਦੁਆ ਨਰ ਭੋਗ ਕਾ ਦੁਆਰਾ ਜੇ ਸੁੱਖ ਹੈ ਤਾਂ ਆਜ ਜਿੱਥੇ ਤੁਸੀਂ ਬੈਠੇ ਹੋ ਸਤਸੰਗ ਵਿੱਚ ਹੈ, ਸਤਰਾਂ ਦੀ ਇਹ ਪਵਿੱਤਰ ਪਾਵਨ ਹਜ਼ੂਰੀ ਦੇ ਸੁੱਖ ਹੈ। ਸੁਜੁਗਤ ਦੇ ਅਨੁਸਾਰ ਜੇ ਗੁਰਮੰਤਰ ਦਾ ਅਭਿਆਸ ਕਰ ਲਿਆ ਜਾਵੇ ਫਿਰ ਦੁੱਖ ਦਾ ਨਾਮ ਨਿਸ਼ਾਨ ਨਹੀਂ ਰਹਿੰਦਾ। ਪ੍ਰੈਕਟੀਕਲ ਤੌਰ ਤੇ ਵੇਖਿਆ ਹੈ, ਚੰਡੀਗੜ੍ਹ PGI ਹੋਸਪਿਟਲ ਬੜਾ ਵੱਡਾ ਸਖ ਸੈਂਟਰ ਹੈ, ਨਵੀਂ ਨਵੀਆਂ ਬਿਮਾਰੀਆਂ ਦਾ ਪਤਾ ਲੱਗਦਾ ਹੈ ਪਰ ਉਹਨਾਂ ਦਾ ਇਲਾਜ ਕੋਈ ਨਹੀਂ। ਜੇ ਨਾਮ ਨੂੰ ਭੁੱਲ ਕੇ ਕਾਮ ਪ੍ਰਵੇਸ਼ ਕੀਤਾ ਏਡਸ ਵਰਗੀਆਂ ਬਿਮਾਰੀਆਂ ਗ੍ਰਸਤ ਲੈਂਦੀਆਂ ਨੇ, ਉਹਨਾਂ ਦਾ ਕੋਈ ਇਲਾਜ ਨਹੀਂ। ਕੈਂਸਰ ਨੇ ਹੋਰ ਕਿੰਨੀਆਂ ਲਾ ਇਲਾਜ ਬਿਮਾਰੀਆਂ ਨਵੀਆਂ ਨਵੀਆਂ ਨਿਕਲਦੀਆਂ ਨੇ ਅਫਵਾਹੀ ਫਲੂ ਇਹਨਾਂ ਦੇਸ਼ਾਂ ਦੇ ਵਿੱਚੋਂ ਹਰ ਜਗ੍ਹਾ ਦੇ ਉੱਤੇ ਪਹੁੰਚ ਗਿਆ, ਪਰ ਜਿਹੜੇ ਅਭਿਆਸੀ ਨੇ, ਜਿਹੜੇ ਸਵਾਸਥ ਦੇ ਨਾਲ ਸਿਮਰਨ ਕਰਦੇ ਨੇ, ਉਸ ਨੂੰ ਕਿਸੇ ਨੂੰ ਐਸਾ ਫਲੂ ਨਹੀਂ ਹੁੰਦਾ, ਕਿਉਂਕਿ ਸਾਹ ਲੈਣ ਦੀ ਉਸ ਨੂੰ ਜਾਂਚ ਹੈ। ਸਾਧ ਜੋ ਸੀ ਲੈਨੇ ਆ ਸਿੱਧੇ ਬੈਠ ਜੋ ਜਿਹੜਾ ਪੋਸਚਰ ਹੈ ਜਿਹੜਾ ਆਸਣ ਹੈ ਆਸਣ ਦੀ ਸਿੱਧ ਹੋਵੇਗਾ ਸਰੀਰ 90 ਡਿਗਰੀ ਤੇ ਰਹੇਗਾ ਜਿਹੜੀ ਰੀੜ ਦੀ ਹੱਡੀ ਹੈ ਤੇ 90 ਡਿਗਰੀ ਤੇ ਸਿੱਧੀ ਰੱਖ ਕੇ ਜਿਹੜਾ ਬ੍ਰੀਥ ਕੰਟਰੋਲ ਹੈ ਸਵਾਸ ਵਾਸ ਕਰੋ ਜਦੋਂ ਇਨਹੇਲ ਆਊਟ ਹੇਲ ਅੰਦਰ ਬਾਹਰ ਜਾਂਦਾ ਹੈ ਤਾਂ ਇਹਦੇ ਨਾਲ ਇਸ ਗੁਰਮੰਤਰ ਦਾ ਜਾਪ ਕਰੋ ਫਿਰ ਹੋਵੇਗਾ ਕਿ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਉਸਦੀ ਪੀਜੀਆਈ ਦੇ ਨੇੜੇ ਹਰ ਪੂਰਨਮਾਸੀ ਦੀ ਰਾਤ ਨੂੰ ਰਹਿਣ ਸਵਾਈ ਕੀਰਤਨ ਸਮੇਂ ਇਸ ਮੰਦਰ ਦੇ ਨਾਲ ਚਿਕਿਤਸਾ ਕੀਤੀ ਜਾਂਦੀ ਕਿਉਂਕਿ ਸਭ ਰੋਗ ਤੋਂ ਔਖਦ ਨਾਲ ਜਿਸਦੇ ਦਵਾਈਆਂ ਕੰਮ ਕਰਨ ਤੋਂ ਹਟ ਗਈਆਂ ਉਸੇ ਦੁਆਵਾਂ ਕੰਮ ਕਰਦੀਆਂ ਅਰਦਾਸ ਕੰਮ ਕਰਦੀ ਤੇ ਜਦੋਂ ਇਸ ਮੰਤਰ ਦਾ ਅਭਿਆਸ ਕਰਕੇ ਨਾਮ ਤੱਕ ਪਹੁੰਚ ਹੋ ਗਈ ਫਿਰ ਰੋਗ ਦਾ ਨਾਮ ਨਿਸ਼ਾਨ ਨਹੀਂ ਰਹਿੰਦਾ ਕਰਨਾ ਕਿਵੇਂ ਹੈ ਇਹਦੇ ਤੁਹਾਡੇ ਕੋਲ ਆਤਮ ਮਾਰਗ ਮੈਗਜ਼ੀਨ ਆਉਂਦਾ ਹੈ ਕਿਸੇ ਪ੍ਰੋਫੈਸਰਾਂ ਦੇ ਬੁੱਧੀਜੀਵੀ ਬੁੱਧੀਜੀਵੀਆਂ ਦੇ ਲੇਖ ਨੇ ਬੁੱਧੀਜੀਵੀ ਜਿਨ੍ਹਾਂ ਨੇ ਨਾਮ ਅਭਿਆਸ ਕੀਤਾ ਸੇਵਾ ਸਿਮਰਨ ਕੀਤਾ ਉਹਨਾਂ ਦਾ ਆਨੰਦ ਗੁਰਬਾਣੀ ਦੇ ਪ੍ਰਕਾਸ਼ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਯੁਗਤੀਆਂ ਦਰਸਾਈਆਂ ਗਈਆਂ ਹਨ ਬੜੇ ਸਖੈਣ ਜੁਗਤ ਹੈ ਹੁਣ ਗੁੱਸਾ ਆਇਆ ਜੇ ਇਹ ਆਉਂਦਾ ਹੈ ਕਿੰਨਾ ਨੁਕਸਾਨ ਕਰ ਜਾਂਦਾ ਹੈ ਜੇ ਕਾਮ ਆਇਆ ਸੱਤਿਆਨਾਸ਼ ਹੀ ਕਰ ਦਿੰਦਾ ਹੈ ਪਰ ਇਸ ਨੂੰ ਕੰਟਰੋਲ ਕਰਨ ਵਾਸਤੇ ਸਵਾਸ ਨੂੰ ਕੰਟਰੋਲ ਕਰਨਾ ਪੈਂਦਾ ਸਵਾਸ ਕਾਬੂ ਕਰ ਲੋ ਕੰਟਰੋਲ ਕਰ ਲੋ ਇਹਦਾ ਬੈਲੈਂਸ ਬਣਾ ਲੋ ਫਿਰ ਜਿਹੜਾ ਹੈ ਮਨ ਕਿਤੇ ਨਹੀਂ ਦੌੜ ਸਕਦਾ ਮਨ ਸਵਾਸ ਦੇ ਉੱਤੇ ਦੌੜਦਾ ਏ ਇਹ ਕਰਕੇ ਆਓ ਸਤਸੰਗ ਦੇ ਜੁਗਤੀਆਂ ਮਿਲ ਜਾਂਦੀਆਂ ਨੇ ਇਸੇ ਪ੍ਰੇਮੀ ਇਹਨੇ ਰਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਵੀ ਗੁਰੂ ਪਰਿਵਾਰ ਦੇ ਅੰਮ੍ਰਿਤ ਵੇਲੇ ਪਹੁੰਚ ਕੇ ਬੜੀ ਖੁਸ਼ੀ ਦੀ ਗੱਲ ਹੈ ਸੋਹਣੇ ਪ੍ਰਬੰਧਕ ਨੇ ਬੜਾ ਸੋਹਣਾ ਪ੍ਰਬੰਧ ਚਲਾ ਰਹੇ ਹਨ ਤੇਰਾ ਨੂੰ ਸੇਵਾ ਦਾ ਮੌਕਾ ਹੋਰ ਵੀ ਆਉਣ ਵਾਲੇ ਸਮੇਂ ਵਾਸਤੇ ਤੁਸੀਂ ਦਿੱਤਾ ਹੈ ਇਹਦੇ ਸਿਮਰਨ ਕਰਦੇ ਚੱਲ ਹੋਲੀ ਦੇ ਬਾਬਾ ਸਤਨਾਮ ਸਿੰਘ ਜੀ ਦੇ ਗ੍ਰਹਿ ਵਿਖੇ ਹਰ ਐਤਵਾਰ ਜਿਸ ਨੂੰ ਸੰਡੇ ਹੋਲੀ ਦੇ ਪਵਿੱਤਰ ਦਿਨ ਵੀ ਕਿਹਾ ਹੈ ਅੰਮ੍ਰਿਤ ਵੇਲੇ ਸੰਗਤਾਂ 5 ਵਜੇ ਯੋਗ ਅਨੁਸਾਰ ਇਸ ਗੁਰਮਤ ਯੋਗ ਨੂੰ ਗੁਰਮੰਤਰ ਅਭਿਆਸ ਨੂੰ ਜੋ ਇਹ ਗੁਰਮਤ ਯੋਗ ਯੋਗ ਨਾ ਹੈ ਜੁੜਨ ਦਾ ਉਸ ਦੇ ਨਾਲ ਕਰਦੇ ਨੇ ਜਿੰਨਾ ਸਹਿਜ ਯੋਗ ਹੈ ਕਿ ਸਵਾਸ ਦੇ ਉੱਤੇ ਕੰਟਰੋਲ ਕਰ ਲੈਂਦੇ ਨੇ ਬੈਲੈਂਸ ਬਣ ਜਾਂਦਾ ਸਵਾਸ ਅੰਦਰ ਨੂੰ ਜਾਂਦਾ ਏ ਵਾਹੇ ਬਾਹਰ ਨੂੰ ਆਇਆ ਗੁਰੂ ਤੇ ਇਹਦੇ ਨਾਲ 10 ਮਿੰਟ ਬੋਲ ਕੇ ਕੀਤਾ ਜਾਂਦਾ ਮੀਡੀਏ ਦਾ ਯੁੱਗ ਹੈ ਕਦੇ ਸਮਾਂ ਬਣੇ ਤੁਸੀਂ ਕਰਕੇ ਦੇਖੋ ਫਿਰ 10 ਮਿੰਟ ਚੁੱਪ ਕਰਕੇ ਸੁਣਨਾ ਹੈ ਕਿਉਂਕਿ ਨਾਮ ਦਾ ਜਿਹੜਾ ਸਰੂਪ ਹੈ ਇਹ 2 ਤਰ੍ਹਾਂ ਦਾ ਵਰਣਾਤਮਕ ਧੁਨਾਤਮਕ
ਵਰਣਾਤਮਕ ਤਾਂ ਵਰਣਿਤ ਕੀਤਾ ਜਾਂਦਾ ਹੈ ਗੁਰਬਾਣੀ ਦੇ ਅੱਖਰੀ ਰੂਪ ਦੇ ਵਿੱਚ ਵਰਣਨ ਹੈ। ਧੁਨਾਤਮਕ ਅੰਦਰ ਸੁਖ ਮੈਂ ਸ਼ਬਦ ਨੂੰ ਸੁਣਨਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਆਓ ਹੁਣੇ ਕਰੋ ਤੇ ਹੁਣੇ ਇਸ ਦਾ ਫਲ ਪਾਓ, ਕੀ ਨਤੀਜਾ ਹੋਵੇਗਾ, ਇਹ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ, ਕੋਈ ਰਸਨਾ ਖਾਲੀ ਨਾ ਰਹੇ। ਕਿਉਂਕਿ ਜਦੋਂ ਅਸੀਂ ਸੰਗਤੇ ਰੂਪ ਦੇ ਇਹਦਾ ਅਭਿਆਸ ਕਰਦੇ ਹਾਂ, ਆਪਾਂ ਸ਼ਬਦ ਪੜਿਆ ਹੈ ਕਿ ਨਾਨਕ ਦੁਖਿਆ ਸਭ ਸੰਸਾਰ, ਪਰ ਜਿਹੜਾ ਇਹ ਗੱਲ ਨੂੰ ਮੰਨ ਲਵੇ, ਮੰਨੇ ਨੌ ਕੋਈ ਦਿਨ ਜਾਏ ਔਰ ਇਹ ਕਰਮ ਨਾ ਲੇਖੇ ਲਾਏ, ਕੋਈ ਰਸਨਾ ਖਾਲੀ ਨਾ ਰਹੇ। ਆਓ ਸਮਾਪਤੀ ਦਾ ਸਮਾਂ ਨੇੜੇ ਹੈ, ਸਮਾਂ ਯਾਦ ਨਹੀਂ ਦਿੰਦਾ ਕਿ ਆਪ ਜੀ ਦੇ ਨਾਲ ਡਿਟੇਲ ਦੇ ਕੋਈ ਲੜੀਵਾਰ ਵਿਚਾਰ ਸ਼ੁਰੂ ਕੀਤੀ ਜਾਵੇ, ਕਿਉਂਕਿ ਜਿਹੜੀ ਤੱਤ ਗਿਆਨ ਦੀ ਗੱਲ ਹੈ, ਜਿੱਥੇ ਜਾ ਕੇ ਮਨੋਨਾਸ ਵਾਸਨਾ ਹੈ, ਤੱਤ ਗਿਆਨ ਹੋਣਾ ਹੈ। ਉਹ ਸਤਿਗੁਰ ਜੀ ਨੇ ਕਲਯੁਗ ਦੇ ਸਮੇਂ ਵਿੱਚ ਕਿੰਨਾ ਪਖਾਲਾ ਸਖੈਨ ਤਰੀਕਾ ਇਹ ਲਿਆਂਦਾ, ਕਲਯੁਗ ਨਾਨਕ ਨਾਮ ਸਖਾ ਸਵਾਸ ਦੇ ਉੱਤੇ ਇਹ ਆ ਜਾਂਦਾ ਤੇ ਉਸ ਦੀ ਅਵਸਥਾ ਕਿੱਡੀ ਵੱਡੀ ਹੋ ਜਾਂਦੀ ਹੈ। ਭੇਦ ਦਾ ਨਾਮ ਨਹੀਂ ਹੈ ਸਨ, ਮਹਾਂਪੁਰਸ਼ ਜਿਨ੍ਹਾਂ ਨੇ ਆਪਣਾ ਸਾਰਾ ਤਨ ਮਨ ਧਨ ਰਤਵਾੜਾ ਸਾਹਿਬ ਪ੍ਰਸਥ ਦੇ ਨਾਂ ਲਗਵਾ ਦਿੱਤਾ, ਉਹ ਵੀ ਤੁਹਾਡੇ ਵਾਂਗ ਗ੍ਰਿਸਤੀ ਸਨ। ਜ਼ਿੰਮੇਵਾਰੀਆਂ ਨਿਭਾਈਆਂ, ਪਰ ਜ਼ਿੰਦਗੀ ਦਾ ਪਰਮ ਮਨੋਰ ਇਹ ਪੂਰਾ ਕੀਤਾ, ਜਿੱਥੇ ਆਪ ਸੇਵਾ ਕੀਤੀ, ਸਿਮਰਨ ਕੀਤਾ, ਉਸ ਦੀ ਜਾਤ ਦਰਸਾਈ। ਇਸ ਕਰਕੇ ਅਵਸਥਾ ਦਾ ਨਾਮ ਸੰਤ ਹੈ, ਤੇ ਇਹ ਨਿਸ਼ਾਨੀ ਕੀ ਹੈ, ਜਿਹੜੇ ਇਸ ਤਰ੍ਹਾਂ ਦੇ ਨਾਲ ਸਵਾਸ ਦੇ ਨਾਲ ਕੋਈ ਸਵਾਸ ਵੀ ਖਾਲੀ ਨਹੀਂ ਜਾਣ ਦਿੰਦੇ, ਇਸ ਮੰਤਰ ਦਾ ਅਭਿਆਸ ਕਰਦੇ ਨੇ, ਤੇ ਉਹਨਾਂ ਨੂੰ ਗੁਰੂ ਜੀ ਕੀ ਕਹਿੰਦੇ ਨੇ। ਸਵਾਸ ਕੋਈ ਵੀ ਵਿਰਥਾ ਨਹੀਂ ਜਾਣ ਦਿੰਦੇ। ਹੁਣ ਸਾਡੇ ਅੰਦਰ ਕੁਐਸਚਨ ਆਉਂਦਾ ਹੈ, ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਤਾਂ ਕੰਮਾਂ ਕਾਰਾਂ ਵਾਲੇ ਹਾਂ, ਇਹ ਕੋਈ ਬਹਾਨਾ ਨਹੀਂ। ਪਾਤਸ਼ਾਹ ਕਹਿੰਦੇ ਹਾ ਪੌਂਸੀ ਕਾਮ ਸਭ ਚੇਤ ਨਿਰੰਜਨ ਨਾਲ, ਸਵਾਸ ਤਾਂ ਚੱਲਦੇ ਨੇ, ਸਵਾਸ ਦੇ ਨਾਲ ਜਦੋਂ ਤੁਸੀਂ ਬੈਠ ਕੇ ਅੰਮ੍ਰਿਤ ਵੇਲੇ ਉੱਠਦੇ ਹੋ, ਕਿਉਂਕਿ ਸਤਿਗੁਰ ਦੇ ਜੀ ਸਿੱਖ ਦੀ ਨਿਸ਼ਾਨੀ ਦੱਸਦੇ ਨੇ ਕੀ ਹੈ, ਗੁਰ ਸਤਿਗੁਰ ਕਾਜੂ ਸਿੱਖ ਅਖਾਜੂ ਭਲ ਕੇ ਸਹਾਰ ਉਦਮ ਕਰੇ ਭਲ ਕੇ ਪਰਵਾਤੀ ਨਾਨ ਕਰੇ ਅੰਮ੍ਰਿਤ ਭਰ ਨਾਲ ਤੋ ਗੁਰਸਿੱਖ ਗੁਰੂ ਮਨ ਪਾਵੈ। ਹੁਣ ਗੁਰੂ ਸਨਮੁਖ ਹਨ, ਐਸੇ ਸਮੇਂ ਤੇ ਜੇ ਇਹ ਹੋ ਜਾਵੇ ਆਪਾਂ ਵੀ ਪਾ ਜਾਵਾਂਗੇ। ਆਓ, ਕੋਈ ਵੀ ਰਸਤਾ ਖਾਲੀ ਨਾ ਰਹੇ, ਸਿੱਧੇ ਬੈਠ ਜਾਓ, ਨੇਤਰ ਬੰਦ ਕਰ ਲਓ, ਸਵਾਸ ਤੇ ਧਿਆਨ ਦਿਓ। ਸਵਾਸ ਅੰਦਰ ਨੂੰ ਜਾ ਰਿਹਾ ਏ ਤਾਂ ਪੇਟ ਪੂਰਾ ਬਾਹਰ ਨੂੰ ਆਵੇ, ਤੇ ਜਦੋਂ ਸਵਾਸ ਬਾਹਰ ਨੂੰ ਜਾਵੇ ਪੇਟ ਪੂਰਾ ਅੰਦਰ ਲੱਗ ਜਾਵੇ। ਇਹ ਕੰਜੂਸੀ ਨਾ ਕਰੋ, ਜੇ ਨਹੀਂ ਪਤਾ ਲੱਗਦਾ ਤਾਂ ਜਿਹੜਾ ਬੱਚਾ ਹੈ ਛੋਟਾ ਏ, ਜਨਮ ਲੈਣ ਸਮੇਂ ਬੱਚੇ ਨੂੰ ਵੇਖੋ, ਛੋਟੇ ਬੱਚੇ ਨੂੰ ਵੇਖੋ, ਜੋ ਪੇਟ ਤੋਂ ਸਵਾਸ ਲੈਂਦਾ ਹੈ, ਡੂੰਘੇ ਸਾਹ ਲੈਂਦਾ ਹੈ। ਜਿਉਂ ਜਿਉਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਲਿਪ ਛੁਟਕੀ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਵਿੱਚੋਂ ਕਦ ਨਿਕਲ ਆਇਆ, ਜੀਵ ਸਾਫ ਦੁਨੀ ਚਿੱਤ ਲਾਇਆ, ਅਸੀਂ ਸਵਾਸ ਲੈਣਾ ਵੀ ਭੁੱਲ ਚੁੱਕੇ ਹਾਂ। ਕਰਕੇ ਸਾਨੂੰ ਰੋਗਾਂ ਨੇ ਗ੍ਰਸਤ ਲਿਆ, ਦਵਾਈਆਂ ਵੀ ਕੰਮ ਕਰਨੋਂ ਹਟ ਜਾਂਦੀਆਂ ਨੇ, ਪਰ ਆਹ ਤਾਂ ਨਾਮ ਦੀ ਦਵਾਈ, ਸਾਰੇ ਰੋਗਾਂ ਦੀ ਦਵਾਈ ਹੈ। ਤੇ ਆਓ ਡੂੰਘਾ ਸਵਾਸ ਲੈ ਕੇ ਸਾਰਾ ਸਵਾਸ ਬਾਹਰ ਛੱਡੀਏ, ਤੇ ਇਸ ਤੇ ਗੁਰੂ ਮੰਦਰ ਨੂੰ ਪੂਰੀ ਤਰ੍ਹਾਂ ਦੇ ਨਾਲ ਸਵਾਸ ਕਰ ਦਈਏ, ਲੋਹ ਕਰ ਦਈਏ, ਤੇ ਜਦੋਂ ਆਖਰੀ ਸਵਾਸ ਦੇ ਉੱਤੇ ਗੁਰੂ ਦਾ ਨਾਮ ਹੋਵੇਗਾ, ਗੁਰੂ ਦੇ ਲੋਕ ਨੂੰ ਜਾਵਾਂਗੇ, ਕਿਉਂਕਿ ਆਹ ਤਾਂ ਦੇਸ਼ ਸਾਡਾ ਹੈ ਨੀ, ਇਸ ਦੁਨੀਆਂ ਦੇ ਵਿੱਚ, ਇਸ ਸੰਸਾਰ ਦੇ ਵਿੱਚ ਥੋੜੇ ਸਮੇਂ ਵਾਸਤੇ ਆਏ ਹਾਂ, ਤੇ ਜਾਣਾ ਤਾਂ ਸਾਰਿਆਂ ਨੇ, ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਪਰ ਜੇ ਦਾ ਅਭਿਆਸ ਕਰਦੇ ਹੋਏ ਜਾਵਾਂਗੇ, ਪ੍ਰੈਕਟੀਕਲ ਰੂਪ ਦੇ ਵਿੱਚ ਦੇਖਿਆ, ਜਿਹੜੇ ਅਭਿਆਸੀ ਪੁਰਖ ਜਾਂਦੇ ਨੇ ਉਸ ਪਰ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਨੇ ਜਿਸ ਤੋਂ ਸਾਰੇ ਡਰਦੇ ਨੇ। ਕਬੀਰ ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ, ਮਰਨੇ ਹੇ ਤੇ ਪਾਈਏ ਸੂਰਜ ਪਰਮਾਨੰਦ। ਸੋ ਆਓ ਇਹ ਅਭਿਆਸ ਕਰਦੇ ਹੋਏ ਸਮਾਪਤੀ ਕਰੀਏ। ਕਰ ਸਕਦੇ ਹੋ, ਇਸੇ ਪ੍ਰੇਮੀ ਕਰਦੇ ਨੇ ਪਤਾ ਹੈ, ਤੇ ਧਿਆਨ ਇਸ ਚ ਲਜਾਓ। ਸੁਣ ਮੈਂ ਧਿਆਨ ਨੂੰ, ਧਿਆਨ ਮੈਂ ਜਾ ਰਿਹਾ, ਗੁਰਮੁਖ ਅਕਥ ਕਹਾਣੀ। ਧਿਆਨ ਤਿੰਨ ਤਰ੍ਹਾਂ ਦਾ ਹੈ, ਪ੍ਰਤੀਕ ਧਿਆਨ ਹੈ, ਸੰਪਤ ਧਿਆਨ ਹੈ, ਅਹੰਗ੍ਰਹਿ ਧਿਆਨ ਹੈ, ਆਖਰੀ ਜਿਹੜਾ ਧਿਆਨ ਹੈ ਉਹ ਗਿਆਨ ਹੈ, ਤੇ ਉਸੇ ਗੁਰਮੁਖ ਗੁਰ ਸ਼ਬਦ ਸ਼ਬਦ ਨਾਲ ਸੁਰਤ ਜੁੜ ਜਾਣੀ ਹੈ, ਤੇ ਇਹ ਧੁਨ ਚ ਧਿਆਨ ਚਲਾ ਗਿਆ, ਸਹਿਜ ਸਮਾਤ ਲੱਗੇ ਤਨ ਤੀਤਰ, ਸੋਰਤ ਸੋਈ ਜਾਣੇ, ਇਹ ਕਹਿਣ ਸੁਣਨ ਤੋਂ ਬਾਹਰ ਹੈ, ਸੋ ਇਸ ਨੂੰ ਅੰਦਰ ਸੁਣਨਾ। ਚਲੋ ਜੀ, ਪਹਿਲੀ ਅਵਸਥਾ ਦੇ ਵਿੱਚ ਨਹੀਂ ਇਹ ਸੁਣਨ ਦੀ ਅਵਸਥਾ ਹੈ ਤਾਂ ਬੋਲ ਕੇ ਕਰ ਲੋ। ਰਸਨਾ ਦੇ ਨਾਲ ਦੈਵੀ ਬਾਣੀ ਦੇ ਨਾਲ ਆਓ ਇਸ ਤਰ੍ਹਾਂ ਸਾਰੇ ਬੋਲ ਕੇ ਕਰੀਏ।
ਵਾਹਿਗੁਰੂ 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 ਵਾਹਿਗੁਰੂ
ਅੰਦਰ ਸੁਣਨ ਦਾ ਯਤਨ ਕਰੀਏ। ਸਾਧ ਸੰਗਤ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ ਜੋ ਐਸਾ ਇਸ ਭਾਗ ਸਮਾਂ ਬਣਿਆ ਕਿ ਸਾਨੂੰ ਗੁਰਸੰਗਤ ਦੇ ਵਿੱਚ ਐਸਾ ਨਾਮ ਨਾਲ ਜੁੜਨ ਦਾ ਅਵਸਰ ਪ੍ਰਾਪਤ ਹੋਇਆ। ਇਸ ਵਾਸਤੇ ਤੁਹਾਡੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਹਾਡੇ ਉੱਤੇ ਬਹੁਤ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ਾਂ ਹਨ। ਜੇ ਵੇਖਿਆ ਜਾਵੇ ਤਾਂ ਸਾਰੀਆਂ ਸੁੱਖ ਸਹੂਲਤਾਂ ਹਨ, ਪਰ ਅਸਲੀ ਸੁੱਖ ਜੋ ਹੈ, ਸੁੱਖ ਦਾ ਖਜ਼ਾਨਾ ਹੈ, ਉਹ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਦ ਅਨਹਤ ਤਹਿਨਾਤ, ਕਹਿ ਨਾ ਜਾਈ ਅਜਦ ਵਿਸਮਾਦ। ਇਸ ਆਨੰਦ ਦੇ ਵਿੱਚ, ਵਿਸਮਾਦ ਦੇ ਵਿੱਚ ਜਾਣ ਵਾਸਤੇ ਗੁਰੂ ਵਾਲੇ ਬਣਨ ਦੀ ਲੋੜ ਹੈ। ਤੁਸੀਂ ਤਾਂ ਹੈ ਹੀ ਹੋ, ਗੁਰੂ ਮੰਤਰ ਦਿੰਦੇ ਨੇ ਸਾਡੇ ਇਸ ਘਰ ਵਿੱਚ, ਗੁਰੂ ਘਰ ਦੇ ਵਿੱਚ ਪੰਜ ਪਿਆਰੇ ਖੰਡੇ ਪਾਟੇ ਦਾ ਅੰਮ੍ਰਿਤ ਛਕਾ ਕੇ ਗੁਰਮੰਤਰ ਮੂਲ ਮੰਤਰ ਦ੍ਰਿੜ ਕਰਵਾ ਦਿੰਦੇ ਹਨ।
ਇਸ ਤਰ੍ਹਾਂ ਸਤਸੰਗ ਦੇ ਵਿੱਚ, ਗੁਰਮੁਖਾਂ ਦੀ ਸੰਗਤ ਦੇ ਵਿੱਚ ਇਸ ਤਰ੍ਹਾਂ ਜੇ ਕਰ ਲਿਆ ਜਾਵੇ ਤਾਂ ਫਿਰ ਇਹ ਨਾਮ ਚੱਲ ਪੈਂਦਾ ਹੈ। ਜਿਹੜਾ ਇਹ ਅਭਿਆਸ ਹੈ, ਇਹ ਇਸ ਅਭਿਆਸ ਦਾ ਜੋ ਫਲ ਹੈ ਉਹ ਮਿਲ ਜਾਂਦਾ ਹੈ। ਬਹੁਤ ਐਸੇ ਵੇਖੇ ਹਨ ਕਿ ਇਲਾਜ ਬਿਮਾਰੀਆਂ ਜਿੱਥੇ ਡਾਕਟਰਾਂ ਦੀ ਵੱਸ ਹੋ ਗਈ, ਇਸ ਅਭਿਆਸ ਦੇ ਨਾਲ ਠੀਕ ਹੋ ਗਏ। ਪਹਿਲੇ ਗੁਰਸਿੱਖ ਸਾਰੇ ਕਰ ਲੈਂਦੇ ਸਨ, ਜਿਹੜੇ ਇਸ ਤਰ੍ਹਾਂ ਦੇ ਸਾਧਨ ਸਨ, ਦਿਲ ਦਿਮਾਗ ਬਹੁਤ ਉਹਨਾਂ ਦੇ ਨਰੋਏ ਸਨ। ਪਰ ਹੁਣ ਸਮਾਂ ਐਸਾ ਹੈ ਕਲਯੁਗ ਦਾ, ਇਹ ਮਹਾਂਪੁਰਸ਼ਾਂ ਨੇ, ਗੁਰਮੁਖਾਂ ਨੇ, ਜਿਹੜੀ ਇਹ ਅਭਿਆਸੀ ਪੁਰਸ਼ਾਂ ਦਾ ਇਹ ਚੱਲਿਆ ਹੁੰਦਾ ਸੀਨੇ ਮਸੀਨੇ, ਉਹ ਇਹ ਦੱਸਦੇ ਹਨ, ਉਹ ਆਪ ਅਭਿਆਸ ਕਰਦੇ ਹਨ ਕਿ ਇਸ ਤਰ੍ਹਾਂ ਦੀ ਕਰੋਗੇ ਫਿਰ ਕਿਸੇ ਡਾਕਟਰ ਦੀ ਲੋੜ ਨਹੀਂ, ਕਿਸੇ ਹੋਰ ਗੱਡੀ ਕਿਸੇ ਮਦਦ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਅੰਦਰਲਾ ਰਸਤਾ ਤਰੰਗ ਸਾਧਨ ਹੈ। ਬੜਾ ਇਸ ਦੇ ਉੱਤੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋਗੀਆਂ ਦਾ ਜਿੱਥੇ ਜੋਸ਼ ਸੀ, ਸੰਗਲਾ ਦੀਪ ਟਾਪੂ ਲੰਕਾ ਦੇ ਵਿੱਚ ਰਾਜਾ ਸ਼ਿਵਨਾਥ ਨੂੰ ਉਪਦੇਸ਼ ਦਿੱਤਾ, ਪ੍ਰਾਣ ਸੰਗਲੀ ਗ੍ਰੰਥ ਹੈ ਪੋਥੀ ਹੈ, ਉਹਦੇ ਵਿੱਚ ਵੀ ਅੰਕਤ ਹੈ। ਬੜਾ ਪਾਤਸ਼ਾਹ ਜੀ ਨੇ ਇਹ ਸਾਧਨ ਦੱਸਿਆ, ਜਿਹੜਾ ਸਹਿਜ ਯੋਗ ਹੈ ਇਹ ਵੀ ਦੱਸਿਆ। ਉੱਥੇ ਉਹਨਾਂ ਨੇ ਇਹ ਉਪਦੇਸ਼ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਹੈ ਇਹਦੇ ਵਿੱਚ ਵੀ ਆਇਆ, ਪ੍ਰਥਮੈ ਕਸ਼ਟ ਯੋਗ ਵਖਿਆਨਾ ਅਸ਼ਟ ਅੰਗ ਸੁਣ ਤਾਂ ਕੇ ਕਾਨਾ, ਉਹਦੇ ਵਿੱਚ ਸਮ ਦਮ ਜਮ ਨਿਯਮ ਦੱਸੇ ਨੇ, ਆਸਣ ਪ੍ਰਤਿਹਾਰ ਪੁਰਾਣਾ ਜਾਮ ਹੈ। ਇਹ ਤਾਂ ਨਿਹਰੰਗ ਸਾਧਨ ਹੈ, ਧਾਰਨਾ ਧਿਆਨ ਸਮਾਧੀ ਇਹ ਤਰੰਗ ਸਾਧਨ ਹੈ, ਤੇ ਸਮਾਧੀ ਆਖੀਰ ਦੇ ਵਿੱਚ ਇਸ ਤਰ੍ਹਾਂ ਜਿਵੇਂ ਤੁਸੀਂ ਸਮਾਧ ਸਥਿਤ ਦੇਸ਼ ਕਾਲ ਵਸਤੂ ਤੋਂ ਉੱਪਰ ਉੱਠ ਕੇ ਬੈਠਦੇ ਹੋ, ਕੋਈ ਕਹਿੰਦੀ ਵੀ ਹੈ ਕਿ ਚੱਲਦੇ ਫਿਰਦੇ ਤਾਂ ਵਿਕਲਪ ਨੇ, ਨਿਰਵਿਕਲਪ ਤੋਂ ਬਾਅਦ ਸਹਿਜ ਸਮਾਧ ਅੱਖਾਂ ਖੁੱਲਿਆਂ ਨਾਲ ਵੀ ਲੱਗਦੀ ਹੈ। ਸਹਿਜ ਸਮਾਧ ਲੱਗੀ ਧਨ ਪੀਤਰ ਸੋਹਰਾ ਸੋਈ ਜਾਣੇ, ਸੋ ਅੰਮ੍ਰਿਤ ਵੇਲੇ ਨੂੰ ਸੰਭਾਲੋ। ਉਸ ਸਮੇਂ ਅਭਿਆਸ ਜ਼ਰੂਰ ਕਰੋ ਗੁਰਬਾਣੀ ਦਾ, ਪਾਤਸ਼ਾਹ ਕਹਿੰਦੇ ਫਿਰ ਜੜੇ ਦਿਵਸ ਗੁਰਬਾਣੀ ਗਾਵੇ, ਦਿਨ ਚੜ੍ਹਨ ਨਾਲ ਬਾਣੀ ਪੜੋ ਗਾਓ, ਆਸਾ ਜੀ ਦੀ ਵਾਰ ਦਾ ਕੀਰਤਨ ਕਰੋ, ਜੋ ਵੀ ਹੈ ਇਹ ਸਾਧਨ ਪੱਖ ਹੈ। ਪਰ ਅੰਮ੍ਰਿਤ ਵੇਲਾ ਜ਼ਰੂਰ ਸੰਭਾਲੋ, ਅਭਿਆਸ ਚ ਬੈਠੋ, ਸਵਾਸ ਦੇ ਨਾਲ ਸਿਮਰਨ ਕਰੋ, ਫਿਰ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਹੈ। ਸੋ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰੋ ਜੀ। ਆਖਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ, ਤੇ ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਜ਼ਰੂਰ ਆਨੰਦ ਸਾਹਿਬ ਦੇ ਵਿੱਚ ਬੋਲੋ, ਕਿਉਂਕਿ ਬਾਣੀ ਗਾਉਣ ਦਾ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ, ਬਹੁਤ ਵੱਡਾ ਇਹ ਫਲ ਮਿਲਦਾ ਹੈ ਜਦ ਅਸੀਂ ਗਾਉਂਦੇ ਹਾਂ। ਜਿਹੜੇ ਅਜੇ ਤੱਕ ਵੀ ਨਹੀਂ ਬੋਲੇ, ਆਨੰਦ ਸਾਹਿਬ ਹੁਣ ਪੜਿਆ ਜਾਣਾ ਹੈ, ਇਹ ਸਾਰੇ ਹੀ ਬੋਲਣ ਦਾ ਯਤਨ ਕਰੋ ਜੀ, ਕੋਈ ਰਸਨਾ ਖਾਲੀ ਨਾ ਰਹੇ। ਆਓ ਸਮਾਪਤੀ ਕਰੀਏ। ਰਾਮ ਕਲੀ ਮਹੱਲਾ ਤੀਜਾ ਆਨੰਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆਂਗੇ ਮਾਏ ਸਤਿਗੁਰ ਮੈਂ ਪਾਇਆ, ਸਤਿਗੁਰ ਪਾਇਆ ਸਤਿਗੁਰੂ ਮੈਂ ਪਾਇਆ।
Thank you.